ਖੁਦਾਵੰਦ ਦੇ ਪਿਆਰੇ ਅਤੇ ਮਿੱਠੇ ਅਤੇ ਜਲਾਲੀ ਨਾਮ 'ਚ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਸੁਬਾਹ ਦੇ ਵਿੱਚ ਸਲਾਮ ਪੇਸ਼ ਹੋਵੇ ਅਤੇ ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਅਤੇ ਆਓ ਅਸੀਂ ਖੁਦਾ ਦੇ ਜ਼ਿੰਦਗੀ ਬਖਸ਼ ਕਲਾਮ ਦੇ ਵਿੱਚ ਉਹ ਚਾਹੁੰਦੇ ਇੱਕ ਗੱਲਾਂ ਆਪਣੀ ਹਦਾਇਤ ਲਈ, ਆਪਣੀ ਬਰਕਤ ਲਈ, ਆਪਣੀ ਰਹਿਨੁਮਾਈ ਲਈ ਅਤੇ ਖੁਦਾਵੰਦ ਦੇ ਜਲਾਲ ਲਈ ਇਸਤੇਮਾਲ ਹੋਣ ਲਈ ਸਿੱਖੀਏ। ਜਿਸ ਤਰ੍ਹਾਂ ਕਿ ਤੁਹਾਨੂੰ ਕੱਲ੍ਹ ਚੇਤਾ ਹੋਣਾ ਕਿ ਅਸੀਂ ਸਿੱਖਿਆ ਵਾ ਇਫਸੀਓ ਪਹਿਲਾ ਬਾਪ ਉਹਦੀ ਨਵੀਂ ਆਇਤ ਦੇ ਵਿੱਚੋਂ ਕਿ ਪਾਲੂਸ ਰਸੂਲ ਸਾਨੂੰ ਸਿਖਾ ਰਿਹਾ ਕਿ ਖੁਦਾ ਨੇ ਆਪਣੀ ਮਰਜ਼ੀ ਦੇ ਭੇਤ ਨੂੰ, ਉਸ ਰਾਜ਼ ਨੂੰ, ਉਸ ਪੁਸ਼ੀਦਾ ਗੱਲ ਨੂੰ ਜਿਹੜੀ ਪਹਿਲੇ ਦੂਸਰਿਆਂ 'ਤੇ ਜ਼ਾਹਰ ਨਹੀਂ ਕੀਤੀ ਗਈ ਸੀ, ਆਪਣੀ ਮਰਜ਼ੀ ਦੇ ਮੁਤਾਬਕ ਖੁਦਾ ਨੇ ਆਪਣੇ ਇਰਾਦੇ ਦੇ ਮੁਤਾਬਕ ਖੁਦਾ ਦੇ ਆਪਣੇ ਦਿਲ ਦੀ ਇਹ ਖੁਆਇਸ਼ ਸੀ ਕਿ ਉਹਨੇ ਕੀ ਕੀਤਾ ਵਾ, ਜ਼ਾਹਰ ਕੀਤਾ ਵਾ, ਉਹ ਰਾਜ਼ ਜ਼ਾਹਰ ਕੀਤਾ ਸਾਡੇ 'ਤੇ, ਉਹ ਰਾਜ਼ ਜ਼ਾਹਰ ਕੀਤਾ ਵਾ ਪਾਲੂਸ ਰਸੂਲ ਜਦੋਂ ਕੈਦ ਦੇ ਵਿੱਚ ਇਸ ਖਤ ਨੂੰ ਲਿਖਦਾ ਪਿਆ ਸੀ ਇਫਸਸ ਦੀ ਕਲੀਸੀਆ 'ਤੇ, ਉਸ ਰਾਜ਼ ਨੂੰ ਜਿਹੜਾ ਉਹਨੇ ਆਪਣੇ ਆਪ 'ਚ ਠਹਿਰਾ ਲਿਆ ਸੀ, ਜਿਹੜਾ ਰਾਜ਼ ਸਿਰਫ ਖੁਦਾ ਬਾਪ, ਖੁਦਾ ਬੇਟਾ, ਖੁਦਾ ਰੂਹੁਲ ਕੁਦਸ ਹੀ ਜਾਣਦਾ ਸੀ। ਅਤੇ ਉਹ ਰਾਜ਼ ਕੀ ਸੀ ਕਿ ਇੱਕ ਵਕਤ ਆਏਗਾ ਕਿ ਖੁਦਾ ਇਨਸਾਨ ਬਣੇਗਾ ਅਤੇ ਉਹ ਜ਼ਮੀਨ 'ਤੇ ਇਨਸਾਨੀ ਰੂਪ ਧਾਰੇਗਾ ਅਤੇ ਜ਼ਮੀਨ 'ਤੇ ਰਹਿੰਦਿਆਂ ਹੋਇਆ ਕੀ ਕਰੇਗਾ, ਜ਼ਮੀਨ 'ਤੇ ਕੁਛ ਅਰਸਾ ਗੁਜ਼ਾਰੇਗਾ, ਉਸ ਤੋਂ ਬਾਅਦ ਸਲੀਬ 'ਤੇ ਆਪਣੀ ਜਾਨ ਦੇਗਾ, ਮੁਰਦਿਆਂ ਦੇ ਵਿੱਚੋਂ ਜੀ ਉੱਠੇਗਾ ਅਤੇ ਆਸਮਾਨ 'ਤੇ ਚੜ੍ਹ ਜਾਏਗਾ, ਅਤੇ ਜਿਹੜੇ ਲੋਕ ਉਹ 'ਤੇ ਈਮਾਨ ਲਿਆਉਣਗੇ ਉਹਨਾਂ ਨੂੰ ਕੀ ਕਿਹਾ ਜਾਏਗਾ, ਮਸੀਹ ਦਾ ਬਦਨ, ਉਹਨਾਂ ਨੂੰ ਕੀ ਕਿਹਾ ਜਾਏਗਾ, ਕਲੀਸੀਆ, ਉਹਨਾਂ ਨੂੰ ਕੀ ਕਿਹਾ ਜਾਏਗਾ, ਖੁਦਾ ਦੇ ਰਹਿਣ ਦੀ ਜਗ੍ਹਾ। ਇਹ ਭੇਤ, ਇਹ ਭੇਤ, ਇਹ ਰਾਜ਼ ਕਿਸੇ ਹੋਰ 'ਤੇ ਜ਼ਾਹਰ ਨਹੀਂ ਕੀਤਾ ਗਿਆ। ਜਦੋਂ ਅਸੀਂ ਬਾਇਬਲ ਮੁਕੱਦਸ ਨੂੰ ਦੇਖਦੇ ਹਾਂ ਤੇ ਬਾਇਬਲ ਮੁਕੱਦਸ ਸਾਨੂੰ ਵਾਜ਼ਿਆ ਤੌਰ 'ਤੇ ਦੱਸਦੀ ਹੈ, ਮੇਰੇ ਨਾਲ ਜ਼ਰਾ ਚਾਹੁੰਦੇ ਇੱਕ ਹਵਾਲਾ ਜਾਤ ਦੇਖੋ, ਅਸੀਂ ਕੱਲ੍ਹ ਇਹ ਹਵਾਲਾ ਜਾਤ ਦੇਖ ਚੁੱਕੇ ਹਾਂ ਅਤੇ ਮੈਂ ਚਾਹੁੰਦਾ ਇਹਨੂੰ ਜ਼ਰਾ ਦੇਖੀਏ ਕਿ ਕਿੰਨੇ ਬਾਬਰਕਤ ਲੋਕ ਖੁਦਾ ਨੇ ਸਾਨੂੰ ਸਮਝਿਆ ਵਾ, ਕਿੰਨੇ ਬਾਬਰਕਤ ਲੋਕ ਖੁਦਾ ਨੇ ਸਾਨੂੰ ਸਮਝਿਆ ਕਿ ਆਸਮਾਨ ਦੇ ਬਾਦਸ਼ਾਹੀ ਦੇ ਭੇਤ ਖੁਦਾਵੰਦ ਯਸੂ ਮਸੀਹ, ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਉਹਨੇ ਸਾਨੂੰ ਇਹ ਭੇਤ ਸਾਡੇ 'ਤੇ ਜ਼ਾਹਰ ਕੀਤਾ ਵਾ ਅਤੇ ਸਾਨੂੰ ਇਹ ਬਰਕਤ ਦਿੱਤੀ ਆ, ਸਾਨੂੰ ਇਹ ਹੱਕ ਬਖਸ਼ਿਆ ਤਾਂ ਕਿ ਅਸੀਂ ਉਸ ਭੇਤ ਨੂੰ ਲੈ ਕੇ ਇਸ ਜ਼ਮੀਨ 'ਤੇ ਮਰ ਨਾ ਜਾਈਏ, ਬਲਕਿ ਉਸ ਭੇਤ ਨੂੰ, ਉਸ ਖੁਸ਼ਖਬਰੀ ਦੇ ਪੈਗਾਮ ਨੂੰ ਦੂਸਰਿਆਂ ਤੱਕ ਲੈ ਕੇ ਜਾਣ ਵਾਲੇ ਬਣੀਏ। ਅਤੇ ਇਹ ਭੇਤ ਪੁਰਾਣੇ ਅਹਿਦਨਾਮੇ ਦੇ ਬਹੁਤ ਸੇ ਲੋਕਾਂ 'ਤੇ, ਪੁਰਾਣੇ ਅਹਿਦਨਾਮੇ ਦੇ ਲੋਕਾਂ ਦੇ ਖਾਬੋ ਖਿਆਲ ਦੇ ਵਿੱਚ ਇਹ ਗੱਲ ਨਹੀਂ ਸੀ ਕਿ ਇੱਕ ਵਕਤ ਆਏਗਾ ਕਿ ਲੋਕਾਂ ਦੇ ਅੰਦਰ ਖੁਦਾ ਰਹੇਗਾ, ਕਿਉਂਕਿ ਪੁਰਾਣੇ ਅਹਿਦਨਾਮੇ 'ਚ ਅਸੀਂ ਦੇਖਦੇ ਹਾਂ ਕਿ ਖੁਦਾ ਦੀ ਮੌਜੂਦਗੀ, ਖੁਦਾ ਦੀ ਹਜ਼ੂਰੀ ਅਸੀਂ ਦੇਖਦੇ ਹਾਂ, ਖੁਦਾ ਬੀਆਬਾਨਾਂ 'ਚ ਨਜ਼ਰ ਆ ਰਿਹਾ ਵਾ, ਖੁਦਾ ਅੱਗ ਦੀ ਸੂਰਜ 'ਚ ਨਜ਼ਰ ਆ ਰਿਹਾ, ਖੁਦਾ ਫਰਿਸ਼ਤਿਆਂ ਦੀ ਸੂਰਜ 'ਚ ਜ਼ਾਹਰ ਹੁੰਦਾ ਨਜ਼ਰ ਆ ਰਿਹਾ, ਖੁਦਾ ਬਾਦਲ ਦੀ ਸੂਰਤ ਦੇ ਵਿੱਚ ਆਪਣੇ ਲੋਕਾਂ ਦੀ ਰਹਿਨਮਾਈ ਕਰਦਾ ਪਿਆ ਜਦੋਂ ਉਹ ਮਿਸਰ 'ਚੋਂ ਨਿਕਲ ਕੇ ਆਏ ਆ, ਖੁਦਾ ਚਟਾਨ ਦੀ ਸੂਰਤ ਦੇ ਤੌਰ 'ਤੇ ਉਹਨਾਂ ਨੂੰ ਪਾਣੀ ਪਹੁੰਚਾ ਰਿਹਾ ਵਾ, ਖੁਦਾ ਮੁਖਤਲਿਫ ਤਰੀਕਿਆਂ ਨਾਲ ਨਜ਼ਰ ਆ ਰਿਹਾ ਵਾ। ਅਗਰ ਖੁਦਾ ਕਿਸੇ ਦੇ ਉੱਤੇ ਜਾਂ ਕਿਸੇ ਦੇ ਅੰਦਰ ਆਪਣਾ ਰੂਹ ਨਾਜ਼ਲ ਕਰਦਾ ਸੀ ਤੇ ਉਹਦਾ ਰੂਹ ਸਿਰਫ ਆਰਜ਼ੀ ਤੌਰ 'ਤੇ ਨਾਜ਼ਲ ਹੁੰਦਾ ਸੀ, ਲੇਕਿਨ ਅਸੀਂ ਬਾਇਬਲ 'ਚ ਪੁਰਾਣੇ ਹਨਾਮੇ 'ਚ ਕਿਤੇ ਨਹੀਂ ਦੇਖਦੇ ਕਿ ਬਾਇਬਲ ਮੁਕੱਦਸ ਸਾਨੂੰ ਇਹ ਤਾਲੀਮ ਦਿੰਦੀ ਆ ਕਿ ਖੁਦਾ ਦਾ ਰੂਹ ਕਿਸੇ ਬੰਦੇ 'ਤੇ ਮੁਸਤਕਲ ਤੌਰ 'ਤੇ ਠਹਿਰਿਆ। ਬਹੁਤ ਸੇ ਨਬੀਆਂ ਨੂੰ ਦੇਖਦੇ ਹਾਂ, ਖੁਦਾ ਦੇ ਸੂਰਮਾਵਾਂ ਨੂੰ ਦੇਖਦੇ ਹਾਂ, ਨਬੂਵਤ ਕਰਨ ਵਾਲੇ ਲੋਕਾਂ ਨੂੰ ਦੇਖਦੇ ਹਾਂ ਕਿ ਖੁਦਾ ਦਾ ਰੂਹ ਨਾਜ਼ਲ ਹੋਇਆ, ਅਗਰ ਉਹ ਗੁਨਾਹ 'ਚ ਗਿਰੇ ਤਾਂ ਉਹਨਾਂ ਤੋਂ ਖੁਦਾ ਦਾ ਰੂਹ ਜੁਦਾ ਹੋ ਗਿਆ। ਲੇਕਿਨ ਹੁਣ ਇਹ ਭੇਤ ਇਸ ਮੌਜੂਦਾ ਦੌਰ ਦੀ ਕਲੀਸੀਆ ਜਿਹਨੂੰ ਮਸੀਹ ਦਾ ਬਦਨ, ਜਿਹਦੇ ਲਈ ਯਸੂ ਮਸੀਹ ਨੇ ਜਾਨ ਦਿੱਤੀ ਆ, ਇਹਨਾਂ ਲਈ ਇਹ ਅਨੋਖੀ ਗੱਲ ਆ ਕਿ ਖੁਦਾ ਦਾ ਪਾਕ ਰੂਹ, ਖੁਦਾ ਖੁਦ ਯਸੂ ਮਸੀਹ ਕੀ ਕਹਿੰਦਾ ਵਾ ਆਪਣੇ ਕਲਾਮ ਦੇ ਮੁਤਾਬਕ, ਮੈਂ ਤੁਹਾਡੇ ਅੰਦਰ ਰਹਾਂਗਾ, ਮੈਂ ਦੁਨੀਆਂ ਦੇ ਆਖਰ ਤੱਕ ਤੁਹਾਡੇ ਨਾਲ ਹੋਵਾਂਗਾ। ਹਾਲਾਂਕਿ ਯਸੂ ਮਸੀਹ ਦੇ ਨਾਮ ਦਾ ਮਤਲਬ ਕੀ ਆ ਕਿ ਇਮਾਨੁਅਲ, ਯਾਨੀ ਕਿ ਖੁਦਾ ਸਾਡੇ ਨਾਲ ਆ। ਸੋ ਇਹ ਭੇਤ ਕਿ ਕਲੀਸੀਆ ਇੱਕ ਦਿਨ ਵਜੂਦ 'ਚ ਆਏਗੀ, ਪੁਰਾਣੇ ਅਹਿਦਨਾਮੇ ਦੇ ਲੋਕਾਂ 'ਤੇ ਇਹ ਭੇਤ ਕੀ ਸੀ, ਪੋਸ਼ੀਦਾ ਸੀ, ਇਸ ਗੱਲ ਤੋਂ ਉਹ ਵਾਕਫ ਨਹੀਂ ਸੀ। ਮੇਰੇ ਨਾਲ ਇੱਕ ਹਵਾਲਾ ਕੱਢੋ, ਪਾਲੂਸ ਰਸੂਲ ਇਸ ਗੱਲ ਨੂੰ ਬੜੇ ਵਾਜ਼ਿਆ ਤੌਰ ਤੇ ਕਹਿੰਦਾ, ਕੁਲਸੀਓ ਉਹਦਾ ਪਹਿਲਾ ਬਾਪ ਉਹਦੀ 25ਵੀਂ ਆਇਤ ਤੇ ਪਾਲੂਸ ਰਸੂਲ ਇੱਥੇ ਲਿਖਦਾ ਪਿਆ ਵਾ, ਜਿਸ ਦਾ ਮੈਂ ਖੁਦਾ ਕੇ ਉਸ ਇੰਤਜ਼ਾਮ ਕੇ ਮੁਤਾਬਿਕ ਖਾਦਮ ਬਣਾ। ਪਾਲੂਸ ਕਿਹਦਾ ਖਾਦਮ ਬਣਿਆ? ਪਾਲੂਸ ਕਲੀਸੀਆ ਦੀ ਗੱਲ ਕਰਦਾ ਪਿਆ ਕਿ ਕਲੀਸੀਆ ਲਈ ਮੈਂ ਦੁੱਖ ਉਠਾਇਆ, ਕਲੀਸੀਆ ਲਈ ਮੁਸੀਬਤ ਉਠਾਈ ਆ, ਕਲੀਸੀਆ ਲਈ ਮੈਂ ਸਾਰੇ ਕਿ ਕਹਿੰਦੇ ਕਿ ਕੋੜੇ ਖਾਣ ਚੋਂ, ਜਹਾਜ਼ ਦੇ ਟੁੱਟਣ ਚੋਂ, ਹਰ ਤਰ੍ਹਾਂ ਦੇ ਕਹਿੰਦੇ ਕਿ ਹਮਲਿਆਂ ਦੇ ਵਿੱਚੋਂ, ਸਤਾਏ ਜਾਣੇ ਚੋਂ, ਕੋੜੇ ਮਾਰੇ ਜਾਣ ਚੋਂ, ਹਰ ਤਰ੍ਹਾਂ ਦੀ ਮੁਸ਼ਕਲ ਦੇ ਵਿੱਚੋਂ ਗੁਜ਼ਰਿਆ ਵਾਂ, ਕਿਹਦੇ ਲਈ? ਕਲੀਸੀਆ ਲਈ। ਤੇ ਕਹਿੰਦਾ ਉਸ ਇੰਤਜ਼ਾਮ ਕੇ ਮੁਤਾਬਕ ਕੀ ਬਣਿਆ? ਕਲੀਸੀਆ ਦੇ ਖੁਦਾ ਦੇ ਇੰਤਜ਼ਾਮ ਦੇ ਮੁਤਾਬਕ ਕੀ ਬਣਿਆ ਵਾ? ਉਹ ਕਲੀਸੀਆ ਲਈ ਖੁਦਾ ਦਾ ਖਾਦਮ ਬਣਿਆ, ਜੋ ਤੁਹਾਰੇ ਵਾਸਤੇ ਮੇਰੇ ਸਪੁਰਦ ਹੁਆ, ਤਾਂ ਕਿ ਮੈਂ ਖੁਦਾ ਕੇ ਕਲਾਮ ਕੀ ਪੂਰੀ ਪੂਰੀ ਮਨਾਦੀ ਕਰੂੰ। ਤੇ 26ਵੀਂ ਆਇਤ ਜ਼ਰਾ ਗੌਰ ਨਾਲ ਸੁਣਿਓ, ਕੁਲਸੀਓ ਪਹਿਲਾ ਬਾਪ, ਯਾਨੀ ਉਸ ਭੇਦ ਕੀ ਜੋ ਤਮਾਮ ਪੁਸ਼ਤੋਂ, ਤਮਾਮ ਜ਼ਮਾਨੋਂ ਔਰ ਪੁਸ਼ਤੋਂ ਸੇ ਪੋਸ਼ੀਦਾ ਰਹਾ। ਪਾਲੂਸ ਕਹਿੰਦਾ ਕਿ ਉਸ ਭੇਤ, ਉਸ ਰਾਜ ਨੂੰ, ਉਸ ਗੱਲ ਨੂੰ, ਜਿਹੜੀ ਦੂਸਰਿਆਂ ਤੱਕ ਕੀ ਕਹਿੰਦਾ ਵਾ ਕਿ ਪੋਸ਼ੀਦਾ ਰਹੀ ਆ, ਉਸ ਭੇਤ ਲਈ ਖੁਦਾ ਨੇ ਮੈਨੂੰ ਖਾਦਮ ਬਣਾਇਆ ਵਾ, ਜਿਹੜਾ ਭੇਤ ਦੂਸਰਿਆਂ ਤੱਕ ਜ਼ਾਹਰ ਨਹੀਂ ਸੀਗਾ, ਉਸ ਭੇਤ ਲਈ ਖਾਦਮ ਬਣਾਇਆ। ਲੇਕਿਨ ਅਬ ਕਹਿੰਦਾ ਵਾ, ਕਹਿੰਦਾ ਹੁਣ ਉਸਕੇ ਮੁਕੱਦਸੋ ਪਰ ਜ਼ਾਹਿਰ ਹੈ। ਉਹਦੇ ਮੁਕੱਦਸੀਨ ਕੌਣ ਆ? ਅਸੀਂ ਪਿਛਲੇ ਦਿਨਾਂ ਸਿੱਖਿਆ ਵਾ, ਮੁਕੱਦਸੀਨ ਕੌਣ ਆ? ਇਮਾਨਦਾਰ। ਤੁਸੀਂ, ਅਸੀਂ ਇਮਾਨਦਾਰ, ਇਮਾਨਦਾਰਾਂ ਨੂੰ ਜਿਹੜੇ ਯਸੂ ਮਸੀਹ ਤੇ ਇਮਾਨ ਰੱਖਦੇ ਉਹਨਾਂ ਨੂੰ ਇਮਾਨਦਾਰ ਕਿਹਾ ਗਿਆ, ਉਹਨਾਂ ਨੂੰ ਮੁਕੱਦਸੀਨ ਕਿਹਾ ਗਿਆ, ਉਹਨਾਂ ਨੂੰ ਪਾਕ ਤੇ ਬੇਅਬ ਲੋਕ ਕਿਹਾ ਗਿਆ ਵਾ। ਕਹਿੰਦਾ ਹੁਣ ਖੁਦਾ ਨੇ ਉਹ ਭੇਤ ਆਪਣੇ ਮੁਕੱਦਸੀਨ ਤੇ ਜ਼ਾਹਰ ਕਰ ਦਿੱਤਾ ਵਾ, ਜਿਹਦੇ ਲਈ ਪਾਲੂਸ ਰਸੂਲ ਇਸੇ ਗੱਲ ਨੂੰ ਕਹਿੰਦਾ ਵਾ, ਇਫਸੀਓ ਪਹਿਲਾ ਬਾਪ ਉਹਦੀ 9ਵੀਂ ਆਇਤ ਚ, ਚੁਨਾਚੇ ਉਸਨੇ ਯਾਨੀ ਯਸੂ ਮਸੀਹ ਨੇ ਆਪਣੀ ਮਰਜ਼ੀ ਕੇ ਭੇਦ ਕੋ ਹਮ ਭੇਦ ਕੋ ਆਪਣੇ ਉਸ ਨੇਕ ਅਰਾਦਾ ਕੇ ਮੁਆਫਿਕ ਹਮ ਪਰ ਜ਼ਾਹਰ ਕੀਆ, ਜਿਸੇ ਆਪਣੇ ਆਪ ਮੇਂ ਉਸਨੇ ਠਹਿਰਾ ਲਿਆ ਥਾ। ਕਿੰਨੀ ਅਜ਼ੀਮ ਗੱਲ ਆ, ਕਿੰਨੀ ਵੱਡੀ ਬਰਕਤ ਆ ਕਿ ਉਹ ਭੇਤ, ਉਹ ਰਾਜ਼, ਉਹ ਸੱਚਾਈ ਜਿਹੜੀ ਪੁਸ਼ਤਾਂ ਤੋਂ, ਜ਼ਮਾਨਿਆਂ ਤੋਂ ਪੋਸ਼ੀਦਾ ਸੀ, ਖੁਦਾ ਨੇ ਜ਼ਾਹਰ ਕੀਤੀ। ਤੇ ਇੱਕ ਹੋਰ ਅਨੋਖੀ ਗੱਲ, ਇਹ ਸਿਰਫ ਕਲੀਸੀਆ ਦਾ ਭੇਤ ਕਿ ਸਿਰਫ ਜ਼ਮਾਨੇ ਦੇ ਲੋਕਾਂ ਤੋਂ, ਜ਼ਮਾਨਿਆਂ ਤੋਂ ਜਾਂ ਪੁਸ਼ਤਾਂ ਤੋਂ ਹੀ ਵਾਕਫ ਆਪਣਾ ਪਸ਼ੀਦਾ ਨਹੀਂ ਸੀਗਾ, ਬਲਕਿ ਆਸਮਾਨ ਦੇ ਫਰਿਸ਼ਤਿਆਂ ਨੂੰ ਵੀ ਇਸ ਗੱਲ ਦੀ ਕੋਈ ਵਾਕਫੀਅਤ ਨਹੀਂ ਸੀ ਕਿ ਕੀ ਹੋਏਗਾ ਜਦੋਂ ਯਸੂ ਮਸੀਹ ਜ਼ਮੀਨ ਤੇ ਆਏਗਾ, ਕੀ ਵਜੂਦ ਦੇ ਵਿੱਚ ਆਏਗਾ, ਕੈਸਾ ਅਨੋਖਾ ਕੰਮ ਹੋਏਗਾ, ਕਿਉਂਕਿ ਖੁਦਾ ਦੇ ਮਨਸੂਬੇ, ਖੁਦਾ ਦੀ ਅਕਲ ਜਿਹੜੀ ਆ ਉਹ ਹਰ ਇੱਕ ਚੀਜ਼ ਨਾਲੋਂ ਬੁਲੰਦ ਤੇ ਬਾਲਾ ਵਾ। ਖੁਦਾ ਦੀ ਅਕਲ ਨੂੰ ਕੋਈ ਨਹੀਂ ਜਾਣ ਸਕਦਾ, ਖੁਦਾ ਨੂੰ ਕੋਈ ਨਹੀਂ ਸਮਝ ਸਕਦਾ, ਨਾ ਆਸਮਾਨ ਦੇ ਫਰਿਸ਼ਤੇ ਖੁਦਾ ਦੀ ਅਕਲ ਤੇ ਖੁਦਾ ਦੇ ਉਸ ਫਹਿਮ ਨੂੰ ਮੁਕੰਮਲ ਤੌਰ ਤੇ ਹਾਸਲ ਕਰ ਸਕਦੇ, ਤੇ ਨਾ ਹੀ ਕੋਈ ਇਨਸਾਨ। ਇਸ ਲਈ ਇਹ ਅਨੋਖੀ ਗੱਲ ਆ, ਤੇ ਪਾਲੂਸ ਰਸੂਲ ਕਹਿੰਦਾ ਇਸ ਭੇਤ ਨੂੰ ਜ਼ਾਹਰ ਕਰੋ ਮੇਰੇ ਨਾਲ ਇਸੇ ਬਾਬ ਦੇ ਵਿੱਚ। ਇਫਸੀਓ ਦੀ ਖਤ ਦੇ ਵਿੱਚ 3 ਬਾਬ ਦੇ ਵਿੱਚ ਦੇਖਾਂਗੇ ਪਾਲੂਸ ਰਸੂਲ ਇਸ ਭੇਤ ਲਈ ਕੀ ਕਰਦਾ ਪਿਆ ਵਾ। ਇਫਸੀਓ 3 ਬਾਬ ਉਹਦੀ 3 ਆਇਤ ਦੇ ਵਿੱਚ ਦੇਖਾਂਗੇ ਪਾਲੂਸ ਕੀ ਕਹਿੰਦਾ। ਪਾਲੂਸ ਕਹਿੰਦਾ, ਯਾਨੀ ਇਹ ਭੇਤ ਮੁਝ ਪਰ ਮੁਕਾਸ਼ਫਾ ਸੇ, ਯਾਨੀ ਇਹ ਕਿ ਵੋ ਭੇਤ ਮੁਝੇ ਮੁਕਾਸ਼ਫਾ ਸੇ ਮਾਲੂਮ ਹੁਆ, ਚੁਨਾਚੇ ਮੈਨੇ ਪਹਿਲੇ ਉਸਕਾ ਮੁਖਤਸਰ ਹਾਲ ਲਿਖਾ। ਪਾਲੂਸ ਕਹਿੰਦਾ ਕਿ ਮੈਂ ਜੇਲ੍ਹ 'ਚ ਬੈਠਾ ਵਾਂ, ਲੇਕਿਨ ਇਹ ਭੇਤ ਮੇਰੇ ਤੇ ਮੁਖਤਸਰ ਜਿਹਾ, ਥੋੜ੍ਹਾ ਜਿਹਾ ਜ਼ਾਹਰ ਹੋਇਆ, ਜਿਹਦੇ ਬਾਰੇ 'ਚ ਮੈਂ ਤੁਹਾਨੂੰ ਲਿਖਿਆ ਵਾ। ਅਤੇ ਚੌਥੀ ਆਇਤ 'ਚ ਕਹਿੰਦਾ ਵਾ, ਜਿਸੇ ਪੜ੍ਹ ਕਰ ਤੂੰ ਮਾਲੂਮ ਕਰ ਸਕਦੇ ਹੋ, ਕਹਿੰਦਾ ਜਿਹਨੂੰ ਤੁਹਾਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗ ਗਿਆ ਹੋਏਗਾ, ਤੁਹਾਨੂੰ ਤੁਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੈਂ ਮਸੀਹ ਕੇ, ਮਸੀਹ ਕਾ ਵੋ ਭੇਤ ਕਿਸ ਕਦਰ ਸਮਝਦਾ ਹੂੰ। ਪਾਲੂਸ ਰਸੂਲ ਇੱਥੇ ਭੇਤ ਦੀ ਗੱਲ ਕਰਦਾ ਪਿਆ, ਤੇ ਭੇਤ ਕੀ ਆ? ਮੇਰੇ ਨਾਲ 9ਵੀਂ ਆਇਤ ਦੇਖੋ। 9ਵੀਂ ਆਇਤ ਦੇ ਵਿੱਚ ਪਾਲੂਸ ਕਹਿੰਦਾ, ਔਰ ਸਭ ਪਰ ਇਹ ਬਾਤ ਰੋਸ਼ਨ ਕਰੋ ਕਿ ਜੋ ਭੇਤ ਅਜ਼ਲ ਸੇ ਸਭ ਚੀਜ਼ੋਂ ਕੇ ਪੈਦਾ ਕਰਨੇ ਵਾਲੇ ਖੁਦਾ ਮੇ ਪੋਸ਼ੀਦਾ ਰਹਾ, ਉਸਕਾ ਕਿਆ ਇੰਤਜ਼ਾਮ ਹੈ। ਕਹਿੰਦਾ ਇਸ ਭੇਤ ਨੂੰ ਸਾਰਿਆਂ ਤੇ ਜ਼ਾਹਰ ਕਰੋ, ਜਿਹੜਾ ਭੇਤ ਖੁਦਾ ਦੇ ਵਿੱਚ ਹੀ ਪੋਸ਼ੀਦਾ ਸੀ, ਹੋਰ ਕੋਈ ਵੀ ਨਹੀਂ ਜਾਣਦਾ ਸੀ, ਕੋਈ ਮਖਲੂਕ, ਕੋਈ ਕੁਵਤ, ਕੋਈ ਤਾਕਤ, ਕੋਈ ਰਿਆਸਤ, ਕੋਈ ਬਾਦਸ਼ਾਹ, ਹਾਲਾਂਕਿ ਆਸਮਾਨ ਦੇ ਫਰਿਸ਼ਤੇ ਵੀ ਨਹੀਂ ਜਾਣਦੇ ਸੀ। ਕਿਉਂ? ਕਿਉਂਕਿ ਦਸਵੀਂ ਆਇਤ ਸਾਨੂੰ ਇਸ ਬਾਰੇ ਚ ਦੱਸੇਗੀ। ਕਹਿੰਦਾ ਦਸਵੀਂ ਆਇਤ ਦੇ ਵਿੱਚ, ਤਾਂ ਕਿ ਅਬ ਕਲੀਸੀਆ ਕੇ ਵਸੀਲਾ ਸੇ ਖੁਦਾ ਕੀ ਤਰ੍ਹਾਂ ਤਰ੍ਹਾਂ ਕੀ ਹਕਮਤ ਉਨ ਹਕੂਮਤ ਵਾਲੋ ਔਰ ਇਖਤਿਆਰ ਵਾਲੋ ਕੋ ਜੋ ਆਸਮਾਨੀ ਮੁਕਾਮੋ ਮੇ ਹੈ ਮਾਲੂਮ ਹੋ ਜਾਏ। ਕਹਿੰਦਾ ਪਹਿਲੇ ਜਿਹੜੀ ਹਕੂਮਤ, ਜਿਹੜੇ ਇਖਤਿਆਰ, ਜਿਹੜੀਆਂ ਕੂਵਤਾਂ ਆਸਮਾਨੀ ਮੁਕਾਮਾਂ 'ਚ ਰਹਿੰਦੀਆਂ ਵਾਂ, ਉਹਨਾਂ ਨੂੰ ਕੋਈ ਖਬਰ ਨਹੀਂ ਸੀ। ਕਹਿੰਦਾ ਲੇਕਿਨ ਹੁਣ ਕਲੀਸੀਆ ਦੇ ਵਸੀਲੇ ਨਾਲ, ਯਿਸੂ ਮਸੀਹ ਦੇ ਬਦਨ ਦੇ ਵਸੀਲੇ ਨਾਲ, ਖੁਸ਼ਖਬਰੀ ਦੇ ਵਸੀਲੇ ਨਾਲ, ਜਦੋਂ ਲੋਕ ਯਿਸੂ ਮਸੀਹ ਨੂੰ ਕਬੂਲ ਕਰਦੇ ਆ, ਦੂਸਰਿਆਂ ਨੂੰ ਇਹ ਪਤਾ ਲੱਗ ਜਾਏ ਕਿ ਖੁਦਾ ਨੇ ਕੈਸਾ ਅਜ਼ੀਮ ਕੰਮ ਕੀਤਾ ਉਸ ਭੇਸ ਨੂੰ, ਜਿਹੜਾ ਪੋਸ਼ੀਦਾ ਸੀ, ਜਿਹੜਾ ਰਾਜ਼ ਛੁਪਿਆ ਹੋਇਆ ਸੀ, ਉਸ ਸੱਚਾਈ ਨੂੰ ਜ਼ਾਹਰ ਕਰਤਾ। ਇੱਥੇ ਪਾਲੂਸ ਰਸੂਲ ਦਸਵੀਂ ਆਇਤ ਦੇ ਵਿੱਚ ਗੱਲ ਕਰਦਾ ਪਿਆ ਵਾ ਕਿ ਕਲੀਸੀਆ ਦੇ ਵਸੀਲੇ ਨਾਲ ਹੁਣ ਖੁਦਾ ਤਰ੍ਹਾਂ ਤਰ੍ਹਾਂ ਦੀ ਆਪਣੀ ਹਕਮਤ ਉਨ ਹਕੂਮਤ ਵਾਲੋ ਔਰ ਇਖਤਿਆਰ ਵਾਲੋ ਕੋ ਜੋ ਆਸਮਾਨੀ ਮੁਕਾਮੋ ਮੇ ਹੈ। ਆਸਮਾਨੀ ਮੁਕਾਮਾਂ ਤੋਂ ਮੁਰਾਦ ਇੱਥੇ ਗੱਲ ਹੋ ਰਹੀ ਹੈ ਜਿਹੜੀ ਕੁਵਤਾਂ, ਜਿਹੜੇ ਫਰਿਸ਼ਤਗਾਨ ਆਸਮਾਨੀ ਮੁਕਾਮਾਂ ਤੇ ਬਸੇ ਹੋਏ ਆ, ਖੁਦਾ ਦੇ ਫਰਿਸ਼ਤੇ, ਅਬਲੀਸ ਦੇ ਫਰਿਸ਼ਤੇ। ਕਿਉਂਕਿ ਅਸੀਂ ਅੱਗੇ ਜਾ ਕੇ ਦੇਖਾਂਗੇ ਇਫਸੀਓ ਦੇ ਖਾਤ ਦੇ ਵਿੱਚ, ਪਾਲੂਸ ਕਹਿੰਦਾ ਕਿ ਸਾਡੀ ਘੋਲ ਤੇ ਸਾਡੀ ਜੰਗ ਖੂਨ ਤੇ ਗੋਸ਼ਤ, ਯਾਨੀ ਕਿ ਆਦਮੀਆਂ ਨਾਲ ਨਹੀਂ, ਜ਼ਮੀਨ ਤੇ ਰਹਿਣ ਵਾਲੇ ਲੋਕਾਂ ਨਾਲ ਨਹੀਂ, ਬਲਕਿ ਆਸਮਾਨ ਦੇ ਉਹਨਾਂ ਫਰਿਸ਼ਤਿਆਂ ਨਾਲ, ਉਹਨਾਂ ਸ਼ੈਤਾਨੀ ਕੁਵਤਾਂ ਨਾਲ, ਤਾਕਤਾਂ ਦੇ ਨਾਲ ਆ। ਤੇ ਪਾਲੂਸ ਇੱਥੇ ਕਹਿੰਦਾ ਕਿ ਇਹ ਭੇਤ ਉਹਨਾਂ ਤੇ ਜ਼ਾਹਰ ਨਹੀਂ ਸੀਗਾ, ਲੇਕਿਨ ਹੁਣ ਕਲੀਸੀਆ ਨੇ ਇਹ ਭੇਤ ਆਪਣੀ ਜ਼ਿੰਦਗੀ 'ਚੋਂ ਕੀ ਕਰਨਾ ਵਾ, ਜ਼ਾਹਰ ਕਰਨਾ ਵਾ। ਇਸ ਲਈ ਇਹ ਭੇਤ ਸਾਨੂੰ ਦਿੱਤਾ ਗਿਆ ਵਾ, ਇਸ ਲਈ ਇਹ ਸੱਚਾਈ, ਇਸ ਖੁਸ਼ਖਬਰੀ ਦਾ ਪੈਗਾਮ ਜਿਹਨੂੰ ਕਿਹਾ ਗਿਆ ਅੰਜੀਲ ਦੀ ਬਸ਼ਾਰਤ, ਅੰਜੀਲ ਦਾ ਪੈਗਾਮ ਦਿੱਤਾ ਗਿਆ ਵਾ ਕਿ ਹੁਣ ਇਨਸਾਨ ਜਿਹੜਾ ਪਹਿਲੇ ਦੂਰ ਸੀ, ਹੁਣ ਖੁਦਾ ਦੇ ਵਿੱਚ ਨਜ਼ਦੀਕ ਆ। ਜਿਹੜਾ ਇਨਸਾਨ ਪਹਿਲੇ ਖੁਦਾ ਤੋਂ ਲਾ ਤਲਕ ਸੀ, ਹੁਣ ਉਹ ਖੁਦਾ ਦਾ ਉਹਦੇ ਨਾਲ ਕੀ ਹੋ ਗਿਆ ਵਾ, ਰਿਸ਼ਤਾ ਹੋ ਗਿਆ। ਕਿਉਂ? ਕਿਉਂਕਿ ਯਿਸੂ ਮਸੀਹ ਨੇ ਕੀ ਕੀਤਾ ਵਾ, ਆਪਣੇ ਆਪ ਨੂੰ ਕੁਰਬਾਨ ਕੀਤਾ ਵਾ। ਇਸ ਲਈ ਤੁਸੀਂ ਸਾਰੇ ਇਸ ਭੇਦ ਦੇ ਕੀ ਹੋ, ਖਾਦਮ ਹੋ। ਖਾਦਮ ਤੋਂ ਮੁਰਾਦ ਯਾਨੀ ਕਿ ਖਿਦਮਤ ਕਰਨ ਵਾਲਾ। ਮੇਰੇ ਨਾਲ ਇੱਕ ਹਵਾਲਾ ਦੇਖੋ, ਅੱਜ ਅਸੀਂ ਬਹੁਤ ਖੂਬਸੂਰਤ ਗੱਲ ਸਿੱਖਾਂਗੇ ਪਾਲੂਸ ਦੀ ਜ਼ਿੰਦਗੀ ਦੇ ਵਿੱਚੋਂ, ਜਦੋਂ ਪਾਲੂਸ ਰਸੂਲ ਇਸ ਗੱਲ ਨੂੰ ਲਿਖਦਾ ਪਿਆ ਸੀ। ਪਹਿਲਾ ਕਰੰਥੀਓ 4:4 ਉਹਦੀ ਪਹਿਲੀ ਆਇਤ ਨੂੰ ਦੇਖਾਂਗੇ। ਪਾਲੂਸ ਰਸੂਲ ਜਦੋਂ ਇਸ ਗੱਲ ਨੂੰ ਇੱਥੇ ਲਿਖਦਾ ਪਿਆ ਵਾ, ਕਰੰਥਸ ਦੀ ਕਲੀਸੀਆ ਨੂੰ, ਉਸ ਇਮਾਨਦਾਰਾਂ ਨੂੰ ਜਿਹੜੇ ਮੁਸ਼ਕਲਾਂ 'ਚ ਸੀ, ਜਿਨ੍ਹਾਂ ਨੂੰ ਬਹੁਤ ਦਫ਼ਾ ਸ਼ਿਕਵਾ ਸ਼ਿਕਾਇਤ ਬਹੁਤ ਕਰਦੇ ਸੀ, ਬਦੀ ਬਦਕਾਰੀ 'ਚ ਦੂਸਰੇ ਬਹੁਤ ਸੇ ਕਮੀਆਂ ਕਮਜ਼ੋਰੀਆਂ ਦੇ ਵਿੱਚ ਸ਼ਾਮਲ ਸੀ, ਤੇ ਬਹੁਤ ਦਫ਼ਾ ਉਹ ਪਾਲੂਸ ਤੇ, ਪਾਲੂਸ ਦੀ ਹਾਲਤ, ਪਾਲੂਸ ਦੀ ਫਰੋਤਨੀ ਦੇਖ ਕੇ ਪਾਲੂਸ ਤੇ ਉਂਗਲ ਉਠਾਉਂਦੇ ਸੀ ਕਿ ਇਹ ਹੋ ਨਹੀਂ ਸਕਦਾ ਕਿ ਤੂੰ ਖੁਦਾ ਦੇ ਭੇਤਾਂ ਨੂੰ ਜਾਣਦਾ ਹੋਵੇਂ। ਇਸ ਲਈ ਪਹਿਲਾ ਕਰੰਥੀਓ 4:4 ਉਹਦੀ ਪਹਿਲੀ ਆਇਤ 'ਚ ਪਾਲੂਸ ਕਹਿੰਦਾ ਵਾ, ਆਦਮੀ ਹਮਕੋ ਮਸੀਹ ਕਾ ਖਾਦਮ ਔਰ ਖੁਦਾ ਕੇ ਭੇਤੋਂ ਕਾ ਮਖਤਾਰ ਸਮਝਤੇ ਹੈ। ਪਾਲੂਸ ਰਸੂਲ ਇੱਥੇ ਸਾਦਾ ਕਹਿ ਰਿਹਾ ਕਿ ਮੈਂ ਉਸ ਭੇਤ ਨੂੰ ਜਾਣਦਾ ਕਿ ਯਿਸੂ ਮਸੀਹ ਖੁਦਾ ਜਿਹੜਾ ਸੀ ਉਹ ਜ਼ਮੀਨ ਤੇ ਆਇਆ, ਮਰਿਆ, ਤਾਂ ਕਿ ਜੋ ਕੋਈ ਉਹ ਤੇ ਈਮਾਨ ਲਿਆਵੇ ਉਹ ਕਲੀਸੀਆ ਬਣ ਜਾਵੇ, ਉਹਦਾ ਬਦਨ ਬਣ ਜਾਵੇ, ਖੁਦਾ ਉਹਦੇ ਅੰਦਰ ਸਕੂਨਤ ਕਰੇ। ਤੇ ਇਹ ਭੇਤ ਜ਼ਮਾਨਿਆਂ ਤੋਂ, ਇਹ ਭੇਤ ਪੁਸ਼ਤਾਂ, ਬਹੁਤ ਸੀਆਂ ਪੁਸ਼ਤਾਂ ਤੋਂ, ਇਹ ਭੇਤ ਆਸਮਾਨ ਦੇ ਫਰਿਸ਼ਤਾਂ ਤੋਂ, ਬਹੁਤ ਸੀਆਂ ਕੌਮਾਂ ਤੋਂ, ਬਹੁਤ ਸੇ ਬਾਦਸ਼ਾਹਾਂ 'ਚ ਪੋਸ਼ੀਦਾ ਰਿਹਾ, ਲੇਕਿਨ ਹੁਣ ਕੀ ਆ, ਮੈਂ ਇਹਦਾ ਕੀ ਆ, ਖਾਦਮ ਹਾਂ। ਇਸੇ ਤਰ੍ਹਾਂ ਤੁਸੀਂ ਵੀ ਖੁਦਾ ਦੇ ਖਾਦਮ ਹੋ, ਖੁਦਾ ਦੇ ਖਾਦਮ ਹੋ, ਖੁਦਾ ਦੇ ਅਲੈਦਾ ਕੀਤੇ ਹੋਏ ਲੋਕ, ਮੁਕੱਦਸੀਨ ਲੋਕ ਹੋ। ਇਹਦਾ ਹਰਗਿਜ਼ ਮਤਲਬ ਨਹੀਂ ਕਿ ਤੁਸੀਂ ਪੜ੍ਹੇ ਨਹੀਂ, ਇਹਦਾ ਹਰਗਿਜ਼ ਮਤਲਬ ਨਹੀਂ ਤੁਸੀਂ ਉਮਰ 'ਚ ਛੋਟੇ ਹੋ ਜਾਂ ਵੱਡੇ ਹੋ, ਸਭ ਨੂੰ ਖੁਦਾ ਆਪਣੇ ਕੰਮ ਲਈ ਬੁਲਾਉਂਦਾ ਤੇ ਖਾਦਮ ਕਹਿੰਦਾ ਵਾ। ਇੱਥੇ ਜਿਹੜਾ ਲਫ਼ਜ਼ ਖਾਦਮ ਦਾ ਇਸਤੇਮਾਲ ਕੀਤਾ ਗਿਆ, ਵਕਤ ਥੋੜ੍ਹਾ ਵਾ, ਇਹਦੇ 'ਚ ਅਸੀਂ ਸਿੱਖ ਸਕਦੇ ਹਾਂ। ਕਰੰਥਸ ਦੀ ਕਲੀਸੀਆ ਜਦੋਂ ਕਾਰੋਬਾਰ ਕਰਦੀ ਸੀ, ਉਹਦੇ ਦਰਮਿਆਨ ਇੱਕ ਬਹੁਤ ਵੱਡਾ ਸਮੁੰਦਰ ਸੀ, ਉੱਥੇ ਜਦੋਂ ਜਹਾਜ਼ ਚੱਲਦੇ ਸੀ, ਲੋਕ ਚੀਜ਼ਾਂ ਲੈ ਕੇ ਜਾਂਦੇ ਸੀ, ਆਉਂਦੇ ਸੀ, ਕਾਰੋਬਾਰ ਕਰਦੇ ਸੀ, ਜਿਵੇਂ ਆਪਾਂ ਦੇਖਦੇ ਹਾਂ ਮੰਡੀ ਦੇ ਵਿੱਚ ਲੋਕ ਆਪਣੀਆਂ ਜਿਨਸ ਲੈ ਕੇ ਆਉਂਦੇ ਆ ਤੇ ਵੇਚਦੇ ਆ। ਕਰੰਥੀਓ ਦਾ ਜਿਹੜਾ ਇਲਾਕਾ ਸੀ ਇਹ ਬਹੁਤ ਵੱਡਾ, ਕੀ ਕਹਿੰਦੇ ਕਿ ਮੰਡੀ ਸੀ, ਇੱਥੇ ਲੋਕ ਦੂਸਰੇ ਮੁਲਕਾਂ ਦੇ ਵਿੱਚੋਂ ਕੀ ਕਹਿੰਦੇ ਸੀ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀ, ਵੇਚਦੇ ਹੁੰਦੇ ਸੀ। ਉਸ ਵਕਤ ਜਹਾਜ਼ ਚੱਲਦੇ ਹੁੰਦੇ ਸੀ, ਜਹਾਜ਼ ਜਿਹੜੇ ਚੱਲਦੇ ਹੁੰਦੇ ਸੀ ਉਹਨਾਂ ਜਹਾਜ਼ਾਂ ਦੇ ਥੱਲੇ ਇੱਕ ਖਾਨਾ ਹੁੰਦਾ ਸੀ ਜਿਹਦੇ ਵਿੱਚ ਨੌਕਰ ਬਹਿ ਕੇ ਤੇ ਚੱਪੂ ਚਲਾਉਂਦੇ ਹੁੰਦੇ ਸੀ, ਚੱਪੂ ਚਲਾਉਂਦੇ ਹੁੰਦੇ ਸੀ। ਇਹ ਰੂਮੀ ਤੇ ਯੂਨਾਨੀ ਹਕੂਮਤ ਦੇ ਦੌਰ ਦੀ ਗੱਲ ਆ, ਜਦੋਂ ਉਹ ਇਸ ਤਰ੍ਹਾਂ ਦੇ ਜਹਾਜ਼ ਬਣਾਉਂਦੇ ਹੁੰਦੇ ਸੀ। ਹੁਣ ਤੇ ਚੱਲ ਪਈਆਂ ਮਸ਼ੀਨਰੀਆਂ, ਲੇਕਿਨ ਉਸ ਵਕਤ ਉਹ ਚੱਪੂ ਚਲਾਉਂਦੇ ਹੁੰਦੇ ਸੀ। ਪਾਲੂਸ ਇੱਥੇ ਜਿਸ ਲਫ਼ਜ਼ ਨੂੰ ਇਸਤੇਮਾਲ ਕਰਦਾ ਖਾਦਮ, ਉਹ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਵਾ ਉਸ ਸ਼ਖਸ ਦੀ ਤਰ੍ਹਾਂ ਜਿਹੜਾ ਜਹਾਜ਼ ਦੇ ਥੱਲੇ ਉਸ ਘੁੱਪ ਹਨੇਰੇ ਕਮਰੇ 'ਚ ਬੈਠਾ ਵਾ ਅਤੇ ਚੱਪੂ ਚਲਾ ਰਿਹਾ ਵਾ ਅਤੇ ਉਹਦੀ ਹਾਲਤ ਕੀ ਹੈ ਇੱਕ ਗੁਲਾਮ ਦੀ ਤਰ੍ਹਾਂ ਵਾ ਇੱਕ ਨੌਕਰ ਦੀ ਤਰ੍ਹਾਂ ਵਾ ਜਿਹੜਾ ਆਪਣਾ ਕੰਮ ਕਰਨ ਲਈ ਕੀ ਕਹਿੰਦੇ ਕਿ ਮਹਿਸੂਸ ਕੀਤਾ ਗਿਆ ਤੇ ਅਸੀਂ ਦੇਖਦੇ ਕਿ ਇਸ ਕੰਮ ਦੇ ਵਿੱਚ ਜਿਹੜਾ ਚੱਪੂ ਚਲਾਉਂਦਾ ਹੁੰਦਾ ਸੀ ਉਹਦੇ 'ਚ ਕੋਈ ਇੱਜ਼ਤ ਕੋਈ ਸ਼ੋਹਰਤ ਕੋਈ ਦਿਖਾਵਾ ਨਜ਼ਰ ਨਹੀਂ ਆਉਂਦਾ ਹੁੰਦਾ ਸੀ ਲੇਕਿਨ ਅੱਜ ਬਹੁਤ ਦਫ਼ਾ ਖਾਦਮਾਂ ਦੇ ਵਿੱਚ ਦਿਖਾਵਾ ਬਹੁਤ ਨਜ਼ਰ ਆਉਂਦਾ ਵਾ ਕਿ ਮੈਂ ਹੋਰ ਕੁਛ ਵੀ ਨਹੀਂ ਇਸ ਲਈ ਖਾਦਮ ਦੀ ਸਹੀ ਤਸਵੀਰ ਕੀ ਆ ਉਸ ਕਸ਼ਤੀ ਦੇ ਥੱਲੇ ਬੈਠੇ ਉਸ ਘੁੱਪ ਹਨੇਰੇ ਕਮਰੇ ਦੇ ਵਿੱਚ ਚਲਾਉਣ ਵਾਲੇ ਮਜ਼ਦੂਰ ਦੀ ਤਰ੍ਹਾਂ ਵਾ ਕਿ ਉਹ ਕੀ ਕਰਦਾ ਪਿਆ ਵਾ ਖੁਦਾ ਤੇ ਤਵੱਕਲ ਕਰਦਾ ਪਿਆ ਵਾ ਜਿਸ ਤਰ੍ਹਾਂ ਚੱਪੂ ਚਲਾਉਣ ਵਾਲਾ ਆਪਣੇ ਉਸ ਕੀ ਕਹਿੰਦੇ ਕਿ ਪੱਥਰੇ ਨੂੰ ਜਿੰਨਾ ਜਹਾਜ਼ ਚਲਾਉਂਦਾ ਹੁੰਦਾ ਸੀ ਆਪਣੇ ਕੈਪਟਨ ਤੇ ਯਕੀਨ ਕਰਦਾ ਹੁੰਦਾ ਸੀ ਉਹਨਾਂ ਨੇ ਸਿਰਫ ਚੱਪੂ ਚਲਾਉਣੇ ਹੁੰਦੇ ਸੀ ਜਾਂ ਭੱਠੀ 'ਚ ਅੱਗ ਹੀ ਪਾਈ ਜਾਣੀ ਹੁੰਦੀ ਆ ਇਸ ਲਈ ਸਾਨੂੰ ਵੀ ਇਸ ਤਰ੍ਹਾਂ ਦੇ ਖਾਦਮ ਬਣਨ ਦੀ ਜ਼ਰੂਰਤ ਆ ਕਿ ਖੁਦਾ ਨੇ ਸਾਨੂੰ ਮਕਸਦ ਦਿੱਤਾ ਵਾ ਅਸੀਂ ਇਮਾਨ ਦੇ ਨਾਲ ਚੱਲਣਾ ਵਾ ਨਾ ਕਿ ਅੱਖਾਂ ਦੇਖੋ ਚੱਲਣਾ ਵਾ ਸਾਨੂੰ ਹਰ ਰੋਜ਼ ਪਾਲੂਸ ਦੀ ਤਰ੍ਹਾਂ ਸਾਨੂੰ ਹਰ ਰੋਜ਼ ਆਪਣੀ ਜ਼ਿੰਦਗੀ 'ਚ ਯੋਹੰਨਾ ਬਪਤਿਸਮਾ ਦੇਣ ਵਾਲੇ ਦੀ ਤਰ੍ਹਾਂ ਕਹਿਣ ਦੀ ਜ਼ਰੂਰਤ ਆ ਕਿ ਜ਼ਰੂਰ ਆ ਕਿ ਅਸੀਂ ਘਟੀਏ ਅਤੇ ਖੁਦਾਵੰਦ ਵਧੇ ਜ਼ਰੂਰ ਆ ਕਿ ਉਹ ਬੜੇ ਔਰ ਹਮ ਘਟੇ ਸੋ ਇਸ ਭੇਤ ਦੇ ਮੁਖਤਾਰ ਖੁਦਾ ਨੇ ਸਾਨੂੰ ਠਹਿਰਾਇਆ ਵਾ ਹੁਣ ਸਾਡੀ ਜ਼ਿੰਮੇਦਾਰੀ ਆ ਕਿ ਇਸ ਤੋਹਫ਼ੇ ਨੂੰ ਇਸ ਬਰਕਤ ਨੂੰ ਇਸ ਖੁਸ਼ਖਬਰੀ ਨੂੰ ਦੂਸਰਿਆਂ ਤੱਕ ਲੈ ਕੇ ਜਾਈਏ ਕਿਉਂਕਿ ਪਾਲੂਸ ਰਸੂਲ ਇਹੀ ਕਹਿੰਦਾ ਕਿ ਸਾਨੂੰ ਖੁਦਾ ਨੇ ਇਹਨਾਂ ਭੇਤਾਂ ਦਾ ਮੁਖਤਾਰ ਬਣਾਇਆ ਵਾ ਇਸ ਲਈ ਸਾਨੂੰ ਮੁਖਤਾਰ ਹੁੰਦਿਆਂ ਹੋਇਆ ਦਿਨਾਰ ਦਿਆਨਤਦਾਰ ਜਾਣਦਿਆਂ ਹੋਇਆ ਆਪਣੀ ਡਿਊਟੀ ਨਿਭਾਉਣ ਦੀ ਜ਼ਰੂਰਤ ਆ ਤੁਸੀਂ ਸਭ ਖੁਦਾ ਦੇ ਖਾਦਮ ਹੋ ਇਹਦੇ ਲਈ ਜ਼ਰੂਰਤ ਨਹੀਂ ਕਿ ਤੁਹਾਨੂੰ ਬਹੁਤ ਵੱਡੀ ਡਿਗਰੀ ਦੀ ਜ਼ਰੂਰਤ ਆ ਯਿਸੂ ਮਸੀਹ ਦੇ ਬਾਰੇ 'ਚ ਗੱਲ ਕਰਨ ਦੀ ਅਸੀਂ ਜਾਣਦੇ ਹਾਂ ਕਿ ਸਾਮਰੀ ਔਰਤ ਜਦੋਂ ਯਿਸੂ ਮਸੀਹ ਨੇ ਉਹਨੂੰ ਸੱਚ ਦੱਸਿਆ ਤੇ ਸਾਮਰੀ ਔਰਤ ਨੇ ਜਾ ਕੇ ਲੋਕਾਂ ਨੂੰ ਦੱਸਿਆ ਕਿ ਮੈਨੂੰ ਮਸੀਹ ਮਿਲ ਗਿਆ ਵਾ ਕਿਆ ਸਾਮਰੀ ਔਰਤ ਨੇ ਕੋਈ ਡਿਗਰੀ ਹਾਸਲ ਕੀਤੀ ਨਹੀਂ ਕਿਆ ਸਾਮਰੀ ਔਰਤ ਨੇ ਕੋਈ ਸਕੂਲ ਜਾ ਕੇ ਸ਼ੁਰੂ ਕੀਤਾ 20 ਸਾਲ ਪਹਿਲੇ ਸਕੂਲ ਤੇ ਸਿੱਖੀ ਉਸ ਤੋਂ ਬਾਅਦ ਜਾ ਕੇ ਯਿਸੂ ਮਸੀਹ ਦੀ ਗਵਾਹੀ ਦਿੱਤੀ ਨਹੀਂ ਸਾਨੂੰ ਡਿਗਰੀ ਦੀ ਜਾਂ ਸਾਨੂੰ ਕਿਸੇ ਔਰ ਚੀਜ਼ ਦੀ ਜ਼ਰੂਰਤ ਨਹੀਂ ਜਦੋਂ ਅਸੀਂ ਗਵਾਹੀ ਯਿਸੂ ਮਸੀਹ ਦੀ ਦੇਣੀ ਆ ਕਿ ਯਿਸੂ ਮਸੀਹ ਨੇ ਸਾਡੇ ਲਈ ਕੀ ਕੀਤਾ ਤੇ ਜਦੋਂ ਤੁਸੀਂ ਗਵਾਹੀ ਦਿਓਗੇ ਕੋਈ ਤੁਹਾਡੀ ਗਵਾਹੀ ਤੇ ਇਹ ਨਹੀਂ ਕਹੇਗਾ ਕਿ ਝੂਠੀ ਆ ਕਿਉਂਕਿ ਉਹ ਖੁਦਾ ਨੇ ਤੁਹਾਡੀ ਜ਼ਿੰਦਗੀ 'ਚ ਕੰਮ ਕੀਤਾ ਵਾ ਇਸ ਲਈ ਅਸੀਂ ਸਾਰੇ ਖਾਦਮ ਆ ਆਪਣੀ ਜ਼ਿੰਮੇਦਾਰੀ ਨਿਭਾਉਣ ਦੀ ਜ਼ਰੂਰਤ ਆ ਇਸ ਕਲੀਸੀਆ ਦੇ ਵਿੱਚ ਬੱਚਿਆਂ ਦੀ ਤਾਮੀਰ ਦੇ ਵਿੱਚ ਆਪਣੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਦੇਣ ਦੀ ਜ਼ਰੂਰਤ ਆ ਬੇਟੀਆਂ ਨੂੰ ਮਾਵਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਲਿਆਉਣ ਦੀ ਜ਼ਰੂਰਤ ਆ ਤਾਂ ਕਿ ਸਿੱਖ ਕੇ ਤਾਂ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਮਸੀਹ ਦੇ ਪੈਰੋਕਾਰ ਬਣਨ ਅਤੇ ਸਾਡੇ ਇਰਦ ਗਿਰਦ ਦੇ ਲੋਕਾਂ ਨੂੰ ਵੀ ਬਰਕਤ ਮਿਲੇ ਇਸੇ ਲਈ ਖੁਦਾ ਨੇ ਭੇਤ ਸਾਡੇ ਤੇ ਜ਼ਾਹਰ ਕੀਤਾ ਵਾ ਆਓ ਅਸੀਂ ਖੁਦਾ ਦੇ ਹਜ਼ੂਰ ਚੁੱਕੀਏ ਖੁਦਾਵੰਦ ਖੁਦਾ ਤੇਰਾ ਸ਼ੁਕਰ ਕਰਦੇ ਹਾਂ ਸਾਰੀ ਬਰਕਤ ਬੜੀਆਂ ਗੱਲਾਂ ਲਈ ਸਾਨੂੰ ਸਾਰਿਆਂ ਨੂੰ ਬਰਕਤ ਦੇ ਤਾਂ ਕਿ ਅਸੀਂ ਇਹਨੂੰ ਕਬੂਲ ਕਰਕੇ ਅਤੇ ਖਾਦਮ ਦੀ ਸੂਰਤ ਇਖਤਿਆਰ ਕਰੀਏ ਤਾਂ ਕਿ ਜਿਸ ਤਰ੍ਹਾਂ ਯਿਸੂ ਮਸੀਹ ਨੇ ਆਪਣੇ ਆਪ ਨੂੰ ਖਾਲੀ ਕਰਤਾ ਅਸੀਂ ਵੀ ਹਰ ਰੋਜ਼ ਆਪਣੀ ਖੁਦੀ ਦਾ ਇਨਕਾਰ ਕਰਕੇ ਤੇਰੀ ਖਿਦਮਤ ਕਰਨ ਵਾਲੇ ਬਣੀਏ ਯਿਸੂ ਮਸੀਹ ਦੇ ਨਾਮ 'ਚ ਇਹ ਦੁਆ ਮੰਗਦੇ ਹਾਂ ਆਮੇਨ ਬਾਕੀ